ਮੈਂ ਆਪ ਨੂੰ ਬਹੁਤ ਹੀ ਭਰਪੂਰ ਹਿਰਦੇ ਦੇ ਨਾਲ ਵਧਾਈ ਦਿੰਦਾ ਕਿ ਆਪ ਜੀ ਨੇ 84 ਲੱਖ ਜੂਨੀਆਂ ਚ ਫਿਰਦਿਆਂ ਨੇ ਕਲਯੁਗ ਦੇ ਅੰਦਰ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨਾਨਕ ਸਾਹਿਬ ਨੂੰ ਗੁਰੂ ਧਾਰਨ ਕਰ ਲਿਆ। ਜਿੰਨੀ ਦੇਰ ਤੱਕ ਇਸ ਤਰ੍ਹਾਂ ਵਿਧੀ ਪੂਰਵਕ ਗੁਰੂ ਨੂੰ ਸੀ ਧਾਰਨ ਕੀਤਾ ਜਾਂਦਾ, ਓਨੀ ਦੇਰ ਤੱਕ ਤੁਸੀਂ ਸਤਿਕਾਰ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ, ਗੁਰੂ ਨਾਨਕ ਸਾਹਿਬ ਦਾ, ਲੇਕਿਨ ਉਹਨਾਂ ਦੇ ਨਾਲ ਜੁੜੇ ਨਹੀਂ ਸੀ ਹੋਏ। ਸੋ ਅੱਜ ਜੋ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਆਪਣੇ ਸਰੀਰਕ ਤੌਰ ਤੇ ਅਲੋਪ ਹੋਣ ਤੋਂ ਬਾਅਦ ਪੰਥ ਵਾਸਤੇ ਮਰਿਆਦਾ ਕਾਇਮ ਕੀਤੀ ਸੀ ਕਿ ਮੇਰੀ ਥਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਂਭਣ, ਤੇ ਇਹ ਮੇਰਾ ਪੰਥ ਜੋ ਪੰਜ ਪਿਆਰੇ ਹੋਣਗੇ ਜਿਹੜਾ ਅਰਦਾਸ ਕਰਕੇ ਗੁਰੂ ਦੇ ਹਾਜ਼ਰ ਹੋਣਗੇ, ਇਹਨਾਂ ਦੇ ਵਿੱਚ ਮੈਂ ਵਰਤਾਂਗਾ। ਇਹਨਾਂ ਦੇ ਰਾਹੀਂ ਮੈਂ ਜੋ ਨਾਮ ਅਕਾਲ ਪੁਰਖ ਦੀ ਦਰਗਾਹ ਤੋਂ ਆਇਆ ਉਹ ਮੈਂ ਦੇਵਾਂਗਾ। ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ, ਧਿਆਨ ਨਾਲ ਸੁਣੋ ਭਾਈ, ਸਾਰੇ ਧਿਆਨ ਨਾਲ ਸੁਣੋ, ਇੱਧਰ ਉੱਧਰ ਨਾ ਕੋਈ ਦੇਖਿਓ। ਅੱਜ ਆਪ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਗਿਆ, ਉਸ ਦੇ ਨਾਲ ਆਪ ਜੀ ਦੇ ਜੋ ਪਿਛਲੇ ਸੰਸਕਾਰ ਸੀ, ਪਿਛਲੇ ਸਬੰਧ ਸੀ 84 ਨਾਲ, ਉਹ ਸਾਰੇ ਕੱਟ ਦਿੱਤੇ ਗਏ ਨੇ। ਜੋ ਧਰਮਰਾਜ ਦੇ ਅਰਬਾਂ ਖਰਬਾਂ ਸਾਲ ਦੀਆਂ ਫਾਈਲਾਂ ਆਪ ਦੀਆਂ ਰੱਖੀਆਂ ਹੋਈਆਂ ਸੀ ਉਹ ਸਾਰੀਆਂ ਇੱਥੇ ਬੰਦ ਕਰ ਦਿੱਤੀਆਂ ਗਈਆਂ। ਅੱਜ ਆਪ ਜੀ ਦਾ ਨਾਮ ਗੁਰੂ ਦਰਬਾਰ ਦੇ ਅੰਦਰ, ਗੁਰੂ ਦਸ਼ਮੇਸ਼ ਪਿਤਾ ਦੀ ਦਰਗਾਹ ਦੇ ਅੰਦਰ ਲਿਖਿਆ ਗਿਆ ਹੈ। ਤੇ ਬਿਲਕੁਲ ਇਸ ਗੱਲ ਦਾ ਫਿਕਰ ਨਾ ਕਰਨਾ, ਜੋ ਕੁਛ ਪਿੱਛੇ ਹੋ ਗਿਆ ਹੋ ਗਿਆ, ਸੁੱਤਾ ਪਿਆ ਆਦਮੀ ਬਹੁਤ ਸਾਰੇ ਭਾਰੇ ਸੁਪਨੇ ਲੈ ਲੈਂਦਾ, ਜਾਗਣ ਤੋਂ ਬਾਅਦ ਜੋ ਉਹਨਾਂ ਸੁਪਨਿਆਂ ਨੂੰ ਯਾਦ ਕਰਕੇ ਅਫਸੋਸ ਦੇ ਵਿੱਚ ਜਾਵੇ ਜਾਂ ਉਹਨਾਂ ਨੂੰ ਯਾਦ ਕਰੀ ਜਾਵੇ ਤਾਂ ਉਸ ਨੂੰ ਮੂਰਖ ਆਖਿਆ ਜਾਂਦਾ। ਸੁਪਨੇ ਸੋਚੀ ਚਿੱਤ ਮੂਰਖ ਲਾਇਆ, ਜਾਗ ਜਦੋਂ ਆ ਜਾਂਦੀ ਹੈ ਉਸ ਵੇਲੇ ਪਛਤਾਵਾ ਜ਼ਰੂਰ ਹੁੰਦਾ ਕਿ ਕਿਹੋ ਜਿਹੇ ਸੁਪਨੇ ਦੇਖੇ। ਆਪਾਂ ਅਰਬਾਂ ਖਰਬਾਂ ਸੁਪਨੇ ਦੇਖ ਚੁੱਕੇ ਹਾਂ, ਕਦੇ ਕੁੱਤਿਆਂ ਬਿੱਲਿਆਂ ਦੇ ਸਰੀਰ ਵਿੱਚ ਦੇਖੇ, ਕਦੇ ਗਧਿਆਂ ਦੇ ਸਰੀਰ, ਕਦੇ ਸੱਪਾਂ ਦੇ, ਕਦੇ ਉੱਡਣ ਵਾਲੇ ਪੰਛੀਆਂ ਦੇ, ਕਿਤੇ ਨਾਗਕੁਲੀ ਨੇ ਆਏ, ਕਿਤੇ ਪੰਖ ਉਡਾਏ। ਫਿਰ ਬਹੁਤ ਵਾਰੀ ਮਨੁੱਖ ਬਣੇ, ਬਹੁਤ ਵਾਰੀ ਤਿਣਕੇ, ਕਿਸੇ ਗੁਰੂ ਦਾ ਲਾਲਚ ਸਾਤੋਂ ਨਾ ਫੜਿਆ ਜਾ ਸਕਿਆ। ਸੰਸਾਰ ਚ ਗੁਰੂ ਹੁੰਦੇ ਆਏ ਜਦ ਤੋਂ ਸੰਸਾਰ ਰਚਿਆ, ਲੇਕਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਲਯੁਗ ਦਾ ਬਲ ਦੇਖ ਕੇ ਅਕਾਲ ਪੁਰਖ ਨੇ ਆਪ ਆਪਣਾ ਸਰੂਪ ਧਾਰਨ ਕੀਤਾ ਗੁਰੂ ਨਾਨਕ ਦੇ ਸਰੀਰ ਦੇ ਅੰਦਰ, ਤੇ ਆਪ ਸਾਰੇ ਜਗਤ ਦੇ ਸਤਿਗੁਰੂ ਹੋ ਕੇ ਗੁਰੂ ਨਾਨਕ ਚ ਪ੍ਰਗਟ ਹੋਏ। ਗੁਰੂ ਦਸ਼ਮੇਸ਼ ਪਿਤਾ ਨੂੰ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ? ਆਪ ਨੇ ਫਰਮਾਇਆ, ਆਦ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਮੇਰਾ ਗੁਰੂ ਅਕਾਲ ਪੁਰਖ ਹੈ, ਉਹ ਅਕਾਲ ਪੁਰਖ ਹੀ ਦਸਾਂ ਜੋਤੀਆਂ ਚ ਵਰਤਦਾ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਾਇਆ ਹੋਇਆ। ਇਹ ਗੱਲ ਯਾਦ ਰੱਖਣੀ, ਤੁਸੀਂ ਹਰ ਸਾਹ ਵਾਹਿਗੁਰੂ ਦੇ ਵਿੱਚ ਲੈ ਰਹੇ ਹੋ। ਵਾਹਿਗੁਰੂ ਕੋਈ ਦੇਖਣ ਵਾਲੀ ਚੀਜ਼ ਨਹੀਂ ਹੈ, ਕਿਉਂਕਿ ਰੂਪ ਰੰਗ ਰੇਖ ਦੇਖ ਤੋਂ ਨਿਆਰੀ ਹੈ। ਉਹਦਾ ਕੋਈ ਸ਼ਕਲ ਨਹੀਂ, ਉਹਦੀ ਕੋਈ ਚੱਕਰ ਨਹੀਂ, ਉਹਦਾ ਕੋਈ ਚਿਹਨ ਨਹੀਂ, ਲੇਕਿਨ ਉਹਦੀ ਕੁਆਲਿਟੀ ਦਾ, ਉਹਦੇ ਗੁਣ ਹੈਗੇ, ਉਹਦੇ ਗੁਣਾਂ ਨੂੰ ਯਾਦ ਕਰੋ। ਪਹਿਲਾ ਗੁਣ ਉਹਦਾ ਹੈ ਕਿ ਉਹ ਇੱਕ ਹੈ, ਦੋ ਨਹੀਂ ਬਣਦਾ ਕਦੇ ਵੀ। ਇਹ ਜਿੰਨਾ ਸੰਸਾਰ ਤੁਹਾਨੂੰ ਨਜ਼ਰ ਆਉਂਦਾ ਉਹ ਸਭ ਆਪੇ ਹੀ ਹੈ। ਦੂਸਰਾ ਉਹ ਸੱਤ ਹੈ, ਕਦੇ ਅਲੋਪ ਨਹੀਂ ਹੁੰਦਾ। ਤੀਸਰਾ ਉਹ ਨਾਮ ਹੈ, ਨਾਮ ਉਹ ਸ਼ਕਤੀ ਹੈ ਜਿਸ ਨੇ ਸੰਸਾਰ ਨੂੰ ਬਣਾਇਆ। ਚੌਥਾ ਉਹ ਕਰਤਾ ਹੈ, ਜਿਸ ਤਰ੍ਹਾਂ ਆਪਾਂ ਕਰਤੇ ਬਣਦੇ ਹਾਂ, ਕੋਈ ਚੀਜ਼ ਬਣਾਉਂਦੇ ਹਾਂ, ਇਸ ਤਰ੍ਹਾਂ ਦੇ ਨਾਲ ਉਹ ਕਰਤਾ ਆਪ ਹੀ ਹੈ। ਆਪੇ ਹੀ ਮਾਰਨ ਵਾਲਾ, ਆਪੇ ਹੀ ਪੈਦਾ ਕਰਨ ਵਾਲਾ, ਆਪੇ ਹੀ ਪਾਲਣਾ ਕਰਨ ਵਾਲਾ, ਉੱਥੇ ਤਿੰਨ ਦੇਵਤੇ ਨਹੀਂ ਹੈਗੇ। ਓਂਕਾਰ ਸੱਤ, ਨਾਮ ਕਰਤਾ, ਫਿਰ ਪੁਰਖ ਹੈ। ਪੁਰਖ ਉਸ ਨੂੰ ਕਹਿੰਦੇ ਨੇ ਜਿਹੜਾ ਕੋਈ ਵੀ ਥਾਂ ਐਸੀ ਨਾ ਹੋਵੇ, ਕੋਈ ਦੁਨੀਆਂ ਦੇ ਵਿੱਚ ਕੋਈ ਸਿਆਣਾ ਇਹ ਨਾ ਦੱਸ ਸਕੇ ਵੀ ਇੱਥੇ ਵਾਹਿਗੁਰੂ ਨਹੀਂ ਹੈ।
ਪੁਰਖ ਉਹ ਸਮਾਈ ਹੋਈ ਹਸਤੀ ਤੇ ਸ਼ਕਤੀ ਹੈ ਜਿਹੜੀ ਹਰੇਕ ਦੇ ਅੰਦਰ ਆਲੇ ਦੁਆਲੇ ਚਾਰੇ ਪਾਸੇ ਫੈਲੀ ਹੋਈ ਹੈ। ਲੇਕਿਨ ਆਦਮੀ ਦਾ ਮਨ ਉਹਦੇ ਨਾਲੋਂ ਟੁੱਟਣ ਕਰਕੇ ਇਸ ਨੂੰ ਭੁਲੇਖਾ ਪੈ ਗਿਆ। ਵਾਹਿਗੁਰੂ ਕਿੱਥੇ ਹੈ? ਵਾਹਿਗੁਰੂ ਤਾਂ ਉਹਦੇ ਨਾਲ ਹੈ ਹਰ ਵਕਤ, ਨਿਰਭਾਉ ਹੈ, ਉਸ ਨੂੰ ਕਿਸੇ ਦਾ ਡਰ ਨਹੀਂ। ਜਦੋਂ ਅਸੀਂ ਉਹਦੇ ਨਾਲ ਮਨ ਲਾਵਾਂਗੇ ਸਾਨੂੰ ਵੀ ਕਿਸੇ ਦਾ ਡਰ ਨਹੀਂ ਰਹਿਣਾ। ਨਿਰਵੈਰ ਹੈ, ਉਹ ਕਿਸੇ ਨਾਲ ਵੀ ਵੈਰ ਭਾਵਨਾ ਨਹੀਂ ਰੱਖਦਾ। ਸਾਰੀ ਸ੍ਰਿਸ਼ਟੀ ਉਹਦੀ ਆਪਣੀ ਰਚੀ ਹੋਈ ਆਪਣਾ ਆਪ ਹੈ, ਆਪੀ ਨਾ ਆਪ ਸਾਜਿਓ, ਆਪੀ ਨਾ ਰਚਿਓ ਨਾ। ਇਸ ਵਾਸਤੇ ਵੈਰ ਕਿਸ ਨਾਲ? ਵੈਰ ਤਾਂ ਹੋਵੇ ਜੇ ਦੂਸਰਾ ਹੋਵੇ, ਕੋਈ ਸ਼ਰੀਕ ਹੋਵੇ। ਅਜੂਨੀ ਹੈ, ਉਹ ਕਦੇ ਜੂਨੀਆ ਚ ਨਹੀਂ ਆਉਂਦਾ। ਸਾਹਿਬੰਗ, ਉਸ ਨੂੰ ਕੋਈ ਗਿਆਨ ਨਹੀਂ ਦਿੰਦਾ, ਉਹ ਆਪਣੇ ਆਪ ਹੀ ਗਿਆਨ ਸਰੂਪ ਹੈ। ਲੇਕਿਨ ਸ਼ਰਤ ਪਿੱਛੇ ਇਹ ਹੈ ਕਿ ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਦੇ ਬਗੈਰ ਨਹੀਂ ਮਿਲ ਸਕਦਾ। ਜਦ ਤੱਕ ਆਦਮੀ ਗੁਰੂ ਦੀ ਸ਼ਰਨ ਵਿਚ ਨਹੀਂ ਆਉਂਦਾ, ਗੁਰੂ ਦੇ ਰਾਹੀਂ ਨਾਮ ਦੀ ਦਾਤ ਪ੍ਰਾਪਤ ਨਹੀਂ ਕਰਦਾ, ਉਨੀ ਦੇਰ ਤੱਕ ਉਹ ਮਿਲਿਆ ਨਹੀਂ ਕਰਦਾ। ਜਿਸ ਤਰ੍ਹਾਂ ਆਪਾਂ ਬਹੁਤ ਦਿਨਾਂ ਤੋਂ ਵਿਚਾਰ ਕਰਦੇ ਆਏ ਹਾਂ ਕਿ ਨਾਮ ਹਰੇਕ ਬੰਦੇ ਦੇ ਅੰਦਰ ਹੈ। ਨਾ ਉਹਨੇ ਦਾ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਲੇਕਿਨ ਨਾਮ ਪ੍ਰਗਟ ਨਹੀਂ ਹੁੰਦਾ ਜਿੰਨੀ ਦੇਰ ਤੱਕ ਗੁਰੂ ਮੰਤਰ ਨਾ ਦੇਵੇ। ਇਹਦੇ ਨਾਲ ਹੌਲੀ ਹੌਲੀ ਪੌੜੀ ਪੌੜੀ ਚੜ੍ਹਦੇ ਜਾਈਦਾ। ਜੇ ਕਹਿ ਦਿੱਤਾ ਜਾਵੇ ਵੀ ਆਹ ਸਾਰੇ ਵਾਹਿਗੁਰੂ ਹੈ, ਇਹ ਨਾ ਤੁਸੀਂ ਮੰਨ ਸਕਦੇ ਹੋ, ਨਾ ਤੁਹਾਡੇ ਵਿਚ ਤਾਕਤ ਹੈ ਇਸ ਚੀਜ਼ ਨੂੰ ਮੰਨਣ ਦੀ। ਇਹ ਕੋਈ ਤਾਕਤ ਜਦ ਬਣਨੀ ਹੈ ਜਿਸ ਵਕਤ ਮਾਇਆ ਤੋਂ ਮਨ ਨੂੰ ਨਿਰਲੇਪ ਹੋ ਜਾਣਾ, ਸਿਮਰਨ ਦੀ ਸ਼ਕਤੀ ਤੁਹਾਡੇ ਵਿਚ ਆ ਜਾਣੀ ਹੈ, ਉਸ ਵੇਲੇ ਹੌਲੀ ਹੌਲੀ ਮੰਨੀਦਾ। ਪਹਿਲਾਂ ਸਮਾਧੀ ਚ ਮੰਨੀਦਾ, ਫਿਰ ਥੋੜੀ ਜਿਹੀ ਦੇਰ ਤੱਕ, ਫਿਰ ਇੱਥੇ ਤੱਕ ਵਾਧਾ ਵਾਧਾ ਆ ਜਾਂਦਾ ਤੇ ਸਾਰੀ ਸ੍ਰਿਸ਼ਟੀ ਆਪਣਾ ਸਰੂਪ ਨਜ਼ਰ ਆਉਂਦੀ ਹੈ। ਕੋਈ ਸੱਪ ਨਹੀਂ ਰਹਿੰਦਾ, ਕੋਈ ਸ਼ੇਰ ਨਹੀਂ ਰਹਿੰਦਾ, ਸਭ ਆਪਣਾ ਆਪ ਨਜ਼ਰ ਆਉਂਦਾ। ਦੂਸਰਾ ਖਤਮ ਹੋ ਜਾਂਦਾ। ਇਹ ਹੁੰਦਾ ਤਾਂ ਹੈ ਜੇ ਅਕਾਲ ਪੁਰਖ ਦੇ ਰਾਹੀਂ ਨਾਮ ਦੀ ਦਾਤ ਗੁਰੂ ਤੋਂ ਪ੍ਰਾਪਤ ਕੀਤੀ ਜਾਵੇ। ਸੋ ਉਹ ਆਦ ਸੱਚ ਹੈ, ਪਹਿਲਾਂ ਵੀ ਸੱਚ ਸੀ, ਜੁਗਾਦ ਸੱਚ। ਜਦੋਂ ਟਾਈਮ ਸ਼ੁਰੂ ਹੋਇਆ, ਕਾਲ ਸ਼ੁਰੂ ਹੋਇਆ, ਗਿਣਤੀਆਂ ਮਿਣਤੀਆਂ ਯੁੱਗ ਸ਼ੁਰੂ ਹੋਏ, ਉਸ ਵੇਲੇ ਵੀ ਉਹ ਸੱਚ ਹੈ। ਹੈਪੀ ਸੱਚ, ਇਸ ਵੇਲੇ ਵੀ ਉਹ ਸੱਚ ਹੈ। ਹੋਸੀ ਵੀ ਸੱਚ, ਇਨ ਫਿਊਚਰ ਆਉਣ ਵਾਲੇ ਸਮੇਂ ਚ ਵੀ ਉਹਦਾ ਕਦੇ ਅਭਾਵ ਨਹੀਂ ਹੋਣਾ। ਇਹ ਵਾਹਿਗੁਰੂ ਦਾ ਸਰੂਪ ਤੁਹਾਨੂੰ ਪੰਜ ਪਿਆਰਿਆਂ ਨੇ ਦਿੱਤਾ ਹੈ, ਸਾਰਿਆਂ ਨੇ ਇਕੱਠੇ ਹੋ ਕੇ ਪੜ੍ਹਿਆ, ਤੁਸੀਂ ਸਮਝਿਆ। ਸੋ ਸਮਝ ਕੇ ਵਾਹਿਗੁਰੂ ਦਾ ਇਹ ਰੱਖਣਾ ਵੀ ਆਹ ਕੁਆਲਿਟੀਜ਼ ਹੈਗੀਆਂ, ਉਹਦਾ ਰੂਪ ਰੰਗ ਦੇਖ ਕੇ ਕੋਈ ਨਹੀਂ, ਉਹ ਇੱਕ ਐਸੀ ਸ਼ਕਤੀ ਹੈ ਸੂਖਸ਼ਮ ਜਿਹੜੀ ਸਾਰੇ ਸਮਾਈ ਹੋਈ ਹੈ। ਸੋ ਉਹਨੂੰ ਪ੍ਰਗਟ ਕਰਨ ਵਾਸਤੇ ਤੁਹਾਨੂੰ ਗੁਰਮੰਤਰ ਦਿੱਤਾ। ਯਾਦ ਹੈ ਭਾਈ ਕੀ ਗੁਰਮੰਤਰ ਦਿੱਤਾ? ਦੱਸੋ ਭਾਈ, ਵਾਹਿਗੁਰੂ ਬਤਾ ਨਾ ਠੀਕ ਕਰੋ, ਜਰਾ ਖਰਾਬੇ ਹੋ ਜਾਇਆ ਕਰਦਾ ਜਦ। ਇਹ ਵਾਹਿਗੁਰੂ ਮੰਤਰ ਆਪ ਨੂੰ ਦਿੱਤਾ, ਹੁਣ ਧਿਆਨ ਨੀ ਰੱਖਿਆ ਤੁਸੀਂ, ਫਿਰ ਅੰਮ੍ਰਿਤ ਛੱਡ ਲਿਆ। ਇਹਦੇ ਨਾਲ ਤੁਹਾਨੂੰ ਕਈ ਥਾਈਂ ਐਸੇ ਭੁਲੇਖੇ ਪੈਣੇ ਨੇ ਕਿ ਅਸੀਂ ਫਲਾਣੇ ਤੇ ਜਾ ਕੇ ਤਰੀਕਾ ਪੁੱਛੀਏ ਕਿ ਵਾਹਿਗੁਰੂ ਦਾ ਮੰਤਰ ਕਿਵੇਂ ਬਦੀ ਰਹੇ। ਇਹ ਪੰਜ ਪਿਆਰਿਆਂ ਦੀ ਡਿਊਟੀ ਹੁੰਦੀ ਹੈ ਕਿ ਵਾਹਿਗੁਰੂ ਦੇ ਮੰਤਰ ਦਾ ਜਾਪ ਪੂਰਨ ਕਰਾ ਦੇ, ਕਿਉਂਕਿ ਅੰਮ੍ਰਿਤ ਛੱਡਿਆ ਹੀ ਤਾਂ ਜਾਂਦਾ ਕਿ ਗੁਰਮੰਤਰ ਦੀ ਦਾਤ ਪ੍ਰਾਪਤ ਹੋਵੇ। ਅੰਮ੍ਰਿਤ ਇਸ ਵਾਸਤੇ ਨਹੀਂ ਛੱਡਿਆ ਜਾਂਦਾ ਵੀ ਅਸੀਂ ਕੋਈ ਖਾਸ ਸ਼ਕਲ ਸੂਰਤ ਧਾਰਨ ਕਰੀਏ। ਅੰਮ੍ਰਿਤ ਇੱਕ ਬੁਨਿਆਦ ਹੈ ਨਾਮ ਜਪਣ ਵਾਸਤੇ। ਧਿਆਨ ਨਾਲ ਸੁਣੋ ਭਾਈ, ਤੁਹਾਡੇ ਨਾਲ ਜੋ ਤੁਸੀਂ ਅੰਮ੍ਰਿਤ ਛਕਿਆ, ਇਹ ਨਾਮ ਜਪਣ ਵਾਸਤੇ ਛਕਿਆ। ਤੁਹਾਨੂੰ ਨਾਮ ਮਿਲ ਗਿਆ, ਤੁਸੀਂ ਸਾਰਿਆਂ ਨੇ ਦੱਸਤਾ ਕਿ ਸਾਨੂੰ ਵਾਹਿਗੁਰੂ ਨਾਮ ਮਿਲਿਆ। ਹੁਣ ਤੋਂ ਪਹਿਲਾਂ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਸੀ, ਲੇਕਿਨ ਇਸ ਵਾਹਿਗੁਰੂ ਵਾਹਿਗੁਰੂ ਕਰਨ ਦਾ ਫਲ ਨਹੀਂ ਸੀਗਾ ਕੋਈ ਵੀ। ਕਿਉਂਕਿ ਨਗਰਾ ਜੋ ਪੁਰਸ਼ ਹੈ ਉਹ ਜਿੰਨਾ ਜੀ ਕਰਦਾ ਭਗਤੀ ਕਰੀ ਜਾਵੇ, ਉਹਦਾ ਕੋਈ ਫਲ ਨਹੀਂ ਹੋਇਆ ਕਰਦਾ, ਕਿਉਂਕਿ ਉਹਦੇ ਪਿੱਛੇ ਸ਼ਕਤੀ ਨਹੀਂ ਹੈ। ਹੁਣ ਤਾਂ ਤੁਹਾਡੀ ਭਗਤੀ ਸ਼ੁਰੂ ਹੋਣੀ ਹੈ। ਸੋ ਤੁਸੀਂ ਇਸ ਵਾਹਿਗੁਰੂ ਮੰਤਰ ਨੂੰ ਜਪਣਾ, ਇਸ ਦਾ ਜਾਪ ਕਰਨਾ, ਭੁੱਲਣਾ ਨਹੀਂ ਹੈ ਬਿਲਕੁਲ, ਕਿਉਂਕਿ ਜ਼ਿੰਦਗੀ ਦਾ ਮਨੋਰਥ ਇਹੀ ਹੈ ਨਾਮ ਜਪਣਾ। ਬਾਕੀ ਤੁਹਾਡੀ ਪ੍ਰਾਣਾਵਤ ਮੱਥੇ ਵਿਚ ਪਰਮੇਸ਼ਰ ਨੇ ਲਿਖ ਕੇ ਭੇਜੀ ਹੈ, ਐਸੇ ਸੰਯੋਗ ਬਣ ਜਾਂਦੇ ਨੇ, ਐਸੇ ਕਾਰਨ ਬਣ ਜਾਂਦੇ ਨੇ ਕਿ ਉਹਦੀ ਪ੍ਰਾਣਾਵਤ ਅਵਸ਼ ਉਸ ਨੂੰ ਮਿਲਦੀ ਹੈ। ਰੋਟੀ ਦੀ ਚਿੰਤਾ ਕਦੇ ਨਹੀਂ ਕਰਨੀ, ਰੋਟੀ ਦੀ ਚਿੰਤਾ ਸਾਡੇ ਮਾਲਕ ਨੂੰ ਹੈ, ਇਹਨੇ ਸਾਨੂੰ ਸਾਚਿਆ। ਚਿੰਤਾ ਜੇ ਕਰਨੀ ਹੈ ਤਾਂ ਨਾਮ ਦਾ ਧੰਨ ਇਕੱਠਾ ਕਰਨ ਦੀ ਕਰਨੀ। ਸੋ ਨਾਮ ਦਾ तरीके मैं दसदा ध्यान दे नाल सुन लेना ताकि फिर तुहानू ऐसा भुलेखा ना लग जाए फिर तुसीं जाओ भी मैं इथों नाम लईए उथों नाम लईए नाम किता नहीं मिलता नाम पंज प्यारियां तों मिलिया पर ਇਹ ਗੁਰੂ ਦਸ਼ਮੇਸ਼ ਪਿਤਾ ਨੇ ਟਰਸਟੀਸ਼ਿਪ ਜਿਹੜੀ ਹੈ ਨਾਮ ਦੀ ਉਹ ਪੰਜਾਂ ਸਿੰਘਾਂ ਦੇ ਹਵਾਲੇ ਕਰਤੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਜਦ ਤੱਕ ਪੰਜ ਨੂੰ ਇਸ ਤਰ੍ਹਾਂ ਖੜੇ ਹੋਣਗੇ ਜਿਵੇਂ ਹੁਣ ਖੜੇ ਨੇ ਓਨੀ ਦੇਰ ਤੱਕ ਨਾਮ ਨੂੰ ਮਿਲਿਆ ਕਰਦਾ ਸਾਰੇ ਕੱਲਾ ਵੀ ਕਹਿਣ ਦਾ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੋ ਲੇਕਿਨ ਉਹਦੀ ਸ਼ਕਤੀ ਨਹੀਂ ਹੋਇਆ ਕਰਦੀ ਸੋ ਅੱਜ ਤੋਂ ਬਾਅਦ ਤੁਸੀਂ ਗੁਰੂ ਵਾਹਿ ਹੋ ਕੇ ਨਾਮ ਜਪਣਾ ਉਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਮਾਲਾ ਲੈ ਲਓ ਪਹਿਲੀ ਜਮਾਤ ਦੇ ਸਟੂਡੈਂਟ ਦੀ ਮੈਂ ਗੱਲ ਕਰਦਾ ਉਹ ਹੁੰਦੀ ਹੈ ਕਿ ਮਾਲਾ ਲੈ ਲਓ ਹਰ ਮੰਤਰ ਦੇ ਨਾਲ ਇਸ ਤਰ੍ਹਾਂ ਵਾਹਿਗੁਰੂ 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 ਚਾਹੇ ਤੇਜ਼ੀ ਨਾਲ ਕਰੋ ਚਾਹੇ ਹਰੀ ਕਰੋ ਇਹ 2.5 ਘੰਟੇ ਜ਼ਰੂਰ ਨਾਮ ਜਪਣਾ ਚਾਹੀਦਾ ਘੱਟ ਤੋਂ ਘੱਟ ਬਾਕੀ ਜਿੰਨਾ ਵੱਧ ਤੋਂ ਵੱਧ ਜਪ ਲਓ ਫਿਰ ਸਾਨੂੰ ਇਹ ਸਵਾਲ ਹੁੰਦਾ ਵੀ ਅਸੀਂ ਕੰਮਾਂ ਕਾਰਾਂ ਵਾਲੇ ਬੰਦੇ ਹਾਂ ਅਸੀਂ 2.5 ਘੰਟੇ ਕਿਵੇਂ ਨਾਮ ਜਪਾਂਗੇ ਇਸ ਤਰ੍ਹਾਂ ਦੇ ਸਵਾਲ ਆ ਜਾਂਦੇ ਨੇ ਉਹਦਾ ਤਰੀਕਾ ਇਹ ਹੈ ਕਿ ਤੁਸੀਂ ਕੋਈ ਸਮਾਂ ਮਿੱਥ ਲਓ ਵੀ ਇੰਨਾ ਚਿਰ ਤਾਂ ਜ਼ਰੂਰ ਜਪਣਾ ਕੁਛ ਉਹਦੇ ਜੋ ਵੀ ਹੋਣਾ ਮੈਂ ਮੰਨ ਲਓ ਉਹ ਤੁਸੀਂ ਵਾਹਿਗੁਰੂ 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 ਮਾਲਾ ਦੇ ਨਾਲ ਤੁਸੀਂ ਜਾਣਾ ਬਾਕੀ ਜਿਹੜਾ ਹੈ ਤੁਸੀਂ ਚੰਡੀਗੜ੍ਹ ਨੂੰ ਜਾਂਦੇ ਹੋ ਬਾਹਰ ਕਿਤੇ ਕੰਮ ਜਾਂਦੇ ਹੋ ਸਾਈਕਲ ਚਲਾ ਰਹੇ ਹੋ ਸੱਜੇ ਪੈਰ ਨਾਲ ਸਤਨਾਮ ਕਰੋ ਖੱਬੇ ਨਾਲ ਵਾਹਿਗੁਰੂ ਕਹੋ ਹਲ ਚਲਾ ਰਿਹਾ ਆਦਮੀ ਸੱਜੇ ਨਾਲ ਸਤਨਾਮ ਕਰੋ ਖੱਬੇ ਨਾਲ ਵਾਹਿਗੁਰੂ ਕਹੋ ਪੈਦਲ ਤੁਰਿਆ ਜਾ ਰਿਹਾ ਹੈ ਸੱਜੇ ਨਾਮ ਸਤਨਾਮ ਦੂਜੇ ਨਾਮ ਵਾਹਿਗੁਰੂ ਗਾਹ ਹਾਜ਼ਰ ਨਹੀਂ ਹੋਣਾ ਨਾਮ ਜਪਦਾ ਹੀ ਰਹੇ ਸਮਾਂ ਵਾਹਿਗੁਰੂ ਨੇ ਬਹੁਤ ਦਿੱਤਾ ਇਸ ਤਰ੍ਹਾਂ ਦੇ ਨਾਲ ਇਹ ਸਹਿ ਸੁਭਾਅ ਹੀ ਤੁਸੀਂ ਸਾਰਾ ਦਿਨ ਨਾਮ ਜਪਦੇ ਰਹੋਗੇ ਇਸ ਤੋਂ ਅਗਲੀ ਜੋ ਜਮਾਤ ਹੈ ਜਿਸ ਨੂੰ ਪੰਜਵੀਂ ਜਮਾਤ ਕਹਿੰਦੇ ਨੇ ਨਾਮ ਦੀ ਉਹ ਹੁੰਦਾ ਮਾਲਾ ਨਹੀਂ ਫੇਰੀ ਜਾਂਦੀ ਚੌਂਕੜਾ ਮਾਰ ਕੇ ਸਿੱਧੇ ਬੈਠ ਜਾਂਦੇ ਉਸ ਤੋਂ ਬਾਅਦ ਰਸਨਾ ਦੇ ਨਾਲ ਨਾਮ ਜਪੀਦਾ ਲੇਕਿਨ ਬਹੁਤ ਹਲਕੀ ਆਵਾਜ਼ ਦੇ ਅੰਦਰ ਜਿਹਨੂੰ ਮੱਧਮਾ ਬਾਣੀ ਕਹਿੰਦੇ ਨੇ ਮੱਧਮਾ ਬਾਣੀ ਨਾਲ ਜਦੋਂ ਤੁਸੀਂ ਰਸਨਾ ਨਾਲ ਨਾਮ ਜਪੋਗੇ ਤਾਂ ਇਹਦਾ ਅਸਰ ਹੋਇਆ ਕਰਦਾ ਕਿ ਰਸਨਾ ਦੇ ਉੱਤੇ ਰਸ ਆ ਗਿਆ ਕਰਦਾ ਰਸ ਆ ਕੇ ਥੋੜੀ ਦੇਰ ਤੋਂ ਬਾਅਦ ਖਮਾਰੀ ਆਉਣ ਲੱਗ ਜਾਂਦੀ ਹੈ ਫਿਰ ਜਦੋਂ ਇੱਥੇ ਨਾਮ ਆ ਜਾਵੇ ਫਿਰ ਆਦਮੀ ਨੂੰ ਐਂ ਲੱਗਦਾ ਵੀ ਮੈਂ ਅੱਜ ਨਾਮ ਨਹੀਂ ਜਪਿਆ ਮੈਨੂੰ ਕੋਈ ਨਸ਼ਾ ਜਿਹਾ ਨਹੀਂ ਚੜ੍ਹੇ ਇੱਕ ਵਾਰੀ ਜਪਿਆ ਹੋਇਆ 2.5 ਘੰਟੇ 24 ਘੰਟੇ ਦੀ ਚਾਬੀ ਮਿਲ ਜਾਇਆ ਕਰਦੀ ਇਸ ਤੋਂ ਬਾਅਦ ਹੁੰਦਾ ਨਿਕਲਣਾ ਨਾਮ ਜਿਹਨੂੰ 8ਵੀਂ ਜਮਾਤ ਕਹਿੰਦੇ ਨੇ ਇਹ ਹੁੰਦਾ ਕਿ ਸਵਾਸ ਨਾਲ ਨਾਮ ਜਪੀਦਾ ਉਹਦਾ ਮੈਂ ਤੁਹਾਨੂੰ ਤਰੀਕਾ ਦੱਸ ਦਿੰਦਾ ਸਾਰੇ ਚੌਂਕੜੀ ਮਾਰ ਕੇ ਬੈਠ ਜਾਓ ਜਿੰਨੇ ਵੀ ਪ੍ਰੇਮੀ ਬੈਠੇ ਸਭ ਬੈਠੋ ਚੌਂਕੜੀ ਮਾਰ ਲਓ ਤੇ ਦੋਵੇਂ ਬਾਹਾਂ ਆਪਣੇ ਗੋਡਿਆਂ ਤੇ ਰੱਖ ਲਓ ਸਿੱਧਾ ਹੋ ਗਿਆ ਬਿਲਕੁਲ ਰੀੜ ਦੀ ਹੱਡੀ ਸਿੱਧੀ ਕਰਕੇ ਸਾਰੇ ਚੌਂਕੜੀ ਮਾਰ ਲਓ ਭਾਈ ਇਸ ਤਰ੍ਹਾਂ ਬਾਹਾਂ ਆਪਣੇ ਗੋਡਿਆਂ ਤੇ ਕਰ ਲਓ ਹੱਥ ਨਾ ਜੋੜੋ ਸਿੱਧੇ ਰੱਖੋ ਇਸ ਤਰ੍ਹਾਂ ਸਿੱਧੇ ਸਿੱਧੀ ਰੀੜ ਦੀ ਹੱਡੀ ਕਰ ਲਓ ਗਰਦਨ ਦੀ ਆਹਾਂ ਤੇ ਆਹਾਂ ਇਹ ਇੱਕ ਲਾਈਨ ਚ ਹੋ ਜਾਵੇ ਹੁਣ ਤੁਸੀਂ ਸਵਾਸ ਖਿੱਚੋ ਅੰਦਰ ਨੂੰ ਖਿੱਚੋ ਸਵਾਸ ਹੁਣ ਛੱਡ ਦਿਓ ਫਿਰ ਖਿੱਚੋ ਅੰਦਰ ਨੂੰ ਫਿਰ ਛੱਡ ਦਿਓ ਹੁਣ ਜਦੋਂ ਤੁਸੀਂ ਅੰਦਰ ਨੂੰ ਸਵਾਸ ਵਜਾਓਗੇ ਇਹਦੇ ਨਾਲ ਤੁਸੀਂ ਕਹੋ ਸਤਨਾਮ ਬਾਹਰ ਨੂੰ ਆਓ ਵਾਹਿਗੁਰੂ ਰਾਰਾ ਜਿਹੜਾ ਕਹਿਣਾ ਹੈ ਗੁਰੂ ਦਾ ਉਹ ਜ਼ਬਾਨ ਦੇ ਨਾਲ ਲਾ ਕੇ ਕਹਿਣਾ ਇਹਦੇ ਨਾਲ ਜਦੋਂ ਰਾਰਾ ਲੱਗੇਗਾ ਇਹਦੇ ਚ ਰਸ ਆਏਗਾ ਜ਼ਬਾਨ ਦੇ ਅੰਦਰ ਫਿਰ ਕਹੋ ਸਤ ਮੈਂ ਬੋਲੂੰਗਾ ਸਤਨਾਮ ਤੁਸੀਂ ਸਾਹ ਨੂੰ ਖਿੱਚ ਲਿਓ ਜਦੋਂ ਮੈਂ ਵਾਹਿਗੁਰੂ ਕਹੂੰਗਾ ਉਸ ਵੇਲੇ ਬਾਹਰ ਨੂੰ ਛੱਡ ਦਿਓ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਨਿਰਭਰ ਬੰਦ ਕਰ ਲਓ ਸਾਰੇ ਅੱਖਾਂ ਨਿਕਲੋ ਭਾਈ ਸਾਰੇ ਕਰੋ ਹੁਣ ਥੋੜੀ ਦੇਰ ਇੱਕ ਜਣਾ ਬਦਲ ਜਾਓ ਭਾਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ आत्मा वाहे गुरु। तो आप ही हूं अपने आप जपो 2-3 मिनट बाद बोलना नहीं है।